ਸਤਨਾਮ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਸਤਿਗੁਰੂ ਜੀ ਦੇ ਦਰਸ਼ਨ ਦਾ ਪ੍ਰਤਾਪ ਦੱਸਦੇ ਆ ਕਿ ਇਹ ਗਰੀਬ ਨਿਵਾਜ ਸੁਧ ਨਾਮ ਖਬਰ ਦਾ ਅਤੇ ਜਾਂ ਚੇਤਾ ਅਤੇ ਚੇਤੇ ਵਾਲੀ ਸ਼ਕਤੀ ਬੁੱਧੀ ਹੁੰਦੀ ਹੈ, ਸੂਝ ਬੂਝ ਬੁੱਝਣ ਦੀ ਸ਼ਕਤੀ, ਮਤ ਨਾਮ ਅਕਲ ਦਾ ਸੁਰਤ ਮੈਨੇ ਗਿਆਤ ਵਿਰਤੀ ਜਿਹੜੀ ਹੈ, ਅਤੇ ਧਿਆਨ ਮੈਂ ਖਿਆਲ ਕਰਨਾ, ਗਿਆਨ ਜਾਣਕਾਰੀ ਪ੍ਰਾਪਤ ਕਰਨੀ, ਗਤੀ ਨਾ ਮਰਯਾਦਾ ਦਾ ਵੀ ਆ, ਕਿਸੇ ਵਸਤੂ ਦੀ ਪ੍ਰਾਪਤੀ ਦਾ ਵੀ ਆ, ਰੱਤੀ ਨਾਮ ਪ੍ਰੀਤੀ ਦਾ, ਪਤ ਨਾਮ ਇੱਜਤ ਦਾ, ਰੱਤੀ ਥੋੜ੍ਹਾ ਮਾਤਰ। ਭਾਈ ਸਾਹਿਬ ਕਹਿੰਦੇ ਹਨ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਦਰਸ਼ਨ ਕਰਦੇ ਹਾਂ ਸੁੱਧ ਦੀ ਸੁੱਧ ਨਹੀਂ ਰਹੀ, ਬੁੱਧੀ ਦੀ ਬੁੱਧੀ ਨਹੀਂ ਰਹੀ, ਮਤ 'ਚ ਮਤ ਨਹੀਂ ਰਹੀ, ਭਾਵ ਦਰਸ਼ਨ ਕਰਕੇ ਉਹਨਾਂ ਦੇ ਸਰੂਪ ਦੇ ਚਿੰਤਨ 'ਚ ਲੈ ਹੋ ਜਾਂਦਾ ਬੰਦਾ। ਸੁਰਤ ਮੈਂ ਨਾ ਸੁਰਤ ਹੋ, ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ। ਕਹਿੰਦੇ ਹੁਣ ਜਿਹੜੀ ਸੁਰਤੀ ਹੈ ਅਤੇ ਉਹ ਸੁਰਤੀ ਨਹੀਂ ਰਹੀ, ਧਿਆਨ ਜਿਹੜਾ ਧਿਆਨ 'ਚ ਨਹੀਂ ਰਿਹਾ, ਪਹਿਲੇ ਵੀ ਇੱਕ ਪਾਸੇ ਜੁੜ ਗਈ ਹੈ, ਅਤੇ ਗਿਆਨ 'ਚ ਗਿਆਨ ਨਹੀਂ ਰਿਹਾ ਕਿ ਗੁਰੂ ਦੇ ਦਰਸ਼ਨ ਸਾਰੇ ਆਪਣੇ ਗਿਆਨ ਲੀਨ ਹੋ ਜਾਂਦੇ ਆ, ਗਤ ਵਿੱਚ ਗਤ ਨਹੀਂ, ਹੁਣ ਚੱਲਣਾ ਫਿਰਨਾ, ਭਾਵ ਦਰਸ਼ਨ ਦੇ ਕੇ ਇੱਕ ਟੱਕ ਬਿਰਤੀ ਉਹਨਾਂ ਵਿੱਚ ਟਿਕ ਜਾਂਦੀ ਹੈ। ਧੀਰਜ ਕੋ ਧੀਰਜ, ਗਰਵ ਕੋ ਗਰਵ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ। ਜਿਹੜਾ ਧੀਰਜ ਦਾ ਧੀਰਜ ਸੀ, ਹੰਕਾਰ ਦਾ ਹੰਕਾਰ ਟੁੱਟ ਗਿਆ, ਪ੍ਰੀਤ ਵਿੱਚ ਪ੍ਰੀਤੀ ਨਹੀਂ ਰਹੀ, ਕਿਉਂਕਿ ਗੁਰੂ ਦੀ ਪ੍ਰੀਤੀ ਨੂੰ ਵੱਡੀ ਕੋਈ ਪ੍ਰੀਤੀ ਨਹੀਂ, ਸਾਰੀਆਂ ਪ੍ਰੀਤੀਆਂ ਗੁਰੂ ਦੀ ਪ੍ਰੀਤੀ 'ਚ ਲੀਨ ਹੋ ਜਾਂਦੀ ਆ। ਇੱਜਤ ਹਾਂਜੀ ਰੱਤੀ ਮਾਤਰ ਇੱਜਤ ਨਹੀਂ ਰਹੀ, ਭਾਵ ਗੁਰੂ ਮਹਾਰਾਜ ਦੇ ਚਰਨਾਂ ਜੋ ਇੱਜਤ ਸਤਿਕਾਰ ਆ, ਉਹਦੇ ਬਰਾਬਰ ਦੁਨੀਆ ਦਾ ਕੋਈ ਸਤਿਕਾਰ ਨਹੀਂ। ਅਦਭੁਤ ਪਰਮਤ ਪੁੱਤ ਬਿਸਮੈ ਬਿਸਮ ਅਸਚਰਜ ਅਸਚਰਜ ਅਤ ਅਤ ਹੈ। ਅਦਭੁਤ ਤੋਂ ਅਦਭੁਤ ਆ, ਬਿਸਮਾਦ ਤੋਂ ਬਿਸਮਾਦ ਅਵਸਥਾ, ਅਸਚਰਜ ਤੋਂ ਅਸਚਰਜ ਆ, ਭਾਵ ਮਹਾਨ ਤੋਂ ਮਹਾਨ ਹੈਗਾ। ਦਸਵੇਂ ਸਥਾਨ ਕੇ ਸਮਾਨ ਕੌਣ ਭੌਣ ਕਹੋ, ਗੁਰਮੁਖ ਪਾਵੇ ਸੋ ਤੋ ਅੰਤ ਨਾ ਧਾਵੇ। ਉਨਮਨੀ ਜੋਤ ਕੇ ਪਟੰਤਰ ਦੀਜੈ, ਕੌਣ ਜੋਤ ਦਇਆ ਕੈ ਦਿਖਾਵੈ, ਜਾਹੀ ਤਾਹੇ ਬਣ ਆਵੇ। ਅਨਹਦ ਨਾਦ ਸੰਸਰ ਨਾਦ ਵਾਦ, ਕੌਣ ਸ਼੍ਰੀ ਗੁਰ ਸੁਣਾਵੈ, ਜਾਹੇ ਸੋਈ ਲਿਵ ਲਾਵੇ। ਨਿਜਰ ਅਪਾਰ ਧਾਰ ਤੁਲ ਨਾ ਅੰਮ੍ਰਿਤ ਰਸ, ਅਪਿਓ ਪਿਆਵੇ ਜਾਹੇ ਤਾਹੀ ਮੈਂ ਸਮਾਵੇ। ਅੰਤ ਮੈਨੇ ਹੈਗਾ ਹੋਰ, ਉਨਮਨੀ ਜੋਤ ਦਾ ਮਤਲਬ ਇਹ ਹੈ, ਹਾਂਜੀ ਮਨ ਦੋ ਆ, ਇੱਕ ਦਾ ਨਾਂ ਇੱਕ ਮਨ ਆ, ਦੂਜੇ ਦਾ ਨਾਮ ਉਨ ਮਨ ਆ। ਜਿਹੜਾ ਸੰਸਾਰ ਦਾ ਮੰਨਣ ਕਰਦਾ ਉਹ ਇਨ ਮਨ ਆ, ਜਿਹੜਾ ਪਰਮਾਰਥ ਦਾ ਮੰਨਣ ਕਰਨ ਵਾਲਾ ਮਨ ਆ ਉਹਦਾ ਨਾਂ ਉਨ ਮਨ ਆ। ਉਨਮਨੀ ਜੋਤ ਦਾ ਮਤਲਬ ਹੈ ਪਰਮਾਰਥ ਦੇ ਭੇਦ ਦੇ ਸਹਿਤ, ਹਾਂਜੀ ਆਤਮਾ ਗਿਆਨੀ ਮਨ ਜਿਹੜਾ ਉਹਨੂੰ ਉਨਮਨੀ ਭਾਵ ਗਿਆਨ ਅਵਸਥਾ ਦਾ ਨਾਂ ਹੈ। ਇਸ ਵਾਸਤੇ ਅਨਹਦ ਨਾਦ ਅਤੇ ਪਟਾਂਤਰ ਦੇ ਮੁਕਾਬਲੇ ਉੱਤੇ ਜਿਹੜੀ ਆਤਮ ਗਿਆਨ ਦੀ ਅਵਸਥਾ ਬਹੁਤ ਵੱਡੀ ਮਹਾਨ ਹੈ। ਅਨਹਦ ਨਾਦ ਆ, ਇੱਕ ਤਾਹਤ ਆ ਜਿਹੜਾ ਸੱਟ ਚੋਟ ਤੋਂ ਪੈਦਾ ਹੁੰਦਾ, ਹਾਂਜੀ ਅਤੇ ਜਿਹੜਾ ਸੱਟ ਚੋਟ ਤੋਂ ਪੈਦਾ ਨਾ ਹੋਵੇ, ਆਪਣੇ ਆਪ ਕਿਸੇ ਸਹਾਇਤਾ ਤੋਂ ਬਿਨਾਂ ਸ਼ਬਦ ਪੈਦਾ ਹੋਵੇ, ਔਰ ਅੱਠਵੇਂ ਪੈਰ ਇੱਕ ਰਸ ਹਰ ਵੇਲੇ ਸ਼ਬਦ ਸੁਣਾਈ ਦਿੰਦਾ ਰਹੇ, ਉਸ ਦਾ ਨਾਮ ਅਨਾਹਦ ਸ਼ਬਦ ਆ ਜਾਂ ਅਨਾਹਦ ਨਾਦ ਆ। ਅਨਹਦ ਨਾਦ ਵੀ ਉਹਨੂੰ ਕਹਿ ਦਿੰਦੇ ਜਿਹਦਾ ਹੱਥ ਨਾਸ ਨਾ ਹੋਵੇ, ਨਾਦ ਨਾਮ ਸ਼ਬਦ ਦਾ ਆ। ਬਾਦ ਨਾਮ ਬਾਜਿਆਂ ਦਾ, ਅਤੇ ਨਿਜਰ ਦਾ ਮਤਲਬ ਇੱਕ ਰਸ ਜਿਵੇਂ ਮੀਂਹ ਝੜੀ ਲਾ ਕੇ ਵਸਦਾ। ਕਥਨ ਕਰਦੇ ਆ ਕਿ ਸਾਡੇ ਸਰੀਰ ਇਹਦੇ 9 ਗੋਲਕਾਂ 10 ਇੰਦਰੀਆਂ, ਅਤੇ ਜਿਹੜਾ 9 ਗੋਲਕਾਂ ਤੋਂ ਉੱਪਰ 10ਵਾਂ ਦੁਆਰ ਆ ਅਥਵਾ ਜਾਂ ਸਾਧ ਸੰਗਤ, ਇਹਦੇ ਸਥਾਨ ਦੇ ਬਰਾਬਰ ਹੋਰ ਕਿਹੜਾ ਘਰ ਕਿਹਾ ਜਾ ਸਕਦਾ? ਭਾਵ ਕੋਈ ਨਹੀਂ। ਗੁਰਸਿੱਖ ਹੋ ਕੇ ਜੀਵ ਜਿਹੜਾ ਉਸ ਸਥਾਨ ਨੂੰ ਪਾਵੇਗਾ, ਹੋਰ ਕਿਸੇ ਤਰ੍ਹਾਂ ਵੀ ਜੀਵ ਨਹੀਂ ਪਾ ਸਕਦਾ, ਕਿਉਂਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਹੀ ਇਹ ਅਵਸਥਾ ਮਿਲਦੀ ਹੈ। ਹੁਣ ਮੁਨੀ ਜੋਤ ਕੇ ਪਟੰਤਰ ਦੀਜਿਆ ਕੌਣ ਜੋਤ, ਦਇਆ ਕੈ ਦਿਖਾਵੇ ਜਾਹੀ ਤਾਹੇ ਬਣਿਆ। ਇਹ ਜਿਹੜੀ ਉਨਮਨੀ ਜੋਤ ਆ 10ਵਾਂ ਦੁਆਰ ਵਿੱਚ ਅਕਾਲ ਪੁਰਖ ਦੀ, ਉਹਦੇ ਮੁਕਾਬਲੇ 'ਤੇ ਹੋਰ ਕਿਹੜੀ ਜੋਤ ਹਾਂਜੀ ਦੱਸੀ ਜਾ ਸਕਦੀ, ਦਿੱਤੀ ਜਾ ਸਕਦੀ? ਸੂਰਜ ਆ, ਚੰਦ ਆ, ਤਾਰੇ ਆ, ਬਿਜਲੀ ਆ, ਚੁੱਲ੍ਹੇ ਦੀ ਅੱਗ ਆ, ਜਾਂ ਬੁੱਧੀ ਲੈ ਲਓ, ਇਹ ਉਹਦੇ ਬਰਾਬਰ ਕੋਈ ਮੁਕਾਬਲਾ ਨਹੀਂ ਪਾ ਸਕਦੀ। ਭਾਈ ਸਾਹਿਬ ਕਹਿੰਦੇ ਕਿ ਸਤਿਗੁਰੂ ਗਰੀਬ ਨੂੰ ਅੱਜ ਆਪਣੀ ਦਇਆ ਕਰਕੇ ਜਿਹਨੂੰ ਇਹ ਦਿਖਾਵੇਗਾ, ਉਸੇ ਹੀ ਪ੍ਰਾਣੀ ਮਾਤਰ ਨੂੰ ਉਹਦਾ ਜਿਹੜਾ ਅਕਹਿ ਕਹਿਣ ਤੋਂ ਉੱਪਰ ਇਹ ਆਤਮਾ ਦਾ ਆਨੰਦ ਬਣ ਆਵੇਗਾ। ਅਨਹਦ ਨਾਦ ਸੰਸਰ ਨਾਦ ਬਾਦ ਕੌਣ, ਸ਼੍ਰੀ ਗੁਰ ਸੁਣਾਵੇ ਜਾਹੇ ਸੋਈ ਲਿਵਲਾਵੇ। ਫਿਰ ਕਹਿੰਦੇ ਜਿਹੜਾ ਅਨਹਦ ਸ਼ਬਦ ਹੈ, ਇਹਦੇ ਸਮਾਨ ਕਿਹੜੇ ਬਾਜੇ ਦਾ ਸ਼ਬਦ ਅਸੀਂ ਕਹਿ ਸਕਦੇ? ਕੋਈ ਨਹੀਂ, ਕਿਸੇ ਬਾਜੇ ਦਾ ਸ਼ਬਦ ਉਹਦੇ ਬਰਾਬਰ ਨਹੀਂ। ਜਿਸ ਤਰ੍ਹਾਂ ਕਿ ਸੰਖ ਆ, ਘੜਿਆਲ ਆ, ਸਾਰੰਗੀ ਆ, ਡੋਰੂ ਆ, ਬੀਣਾ ਆ, ਰਵਾਬ ਆ, ਅਤੇ ਨਗਾਰਾ ਆ, ਬੌਂਸਰੀ ਹੈ, ਅਤੇ ਸ਼ੇਰ ਦੀ ਗਰਜਣਾ, ਬੱਦਲਾਂ ਦੀ ਗਰਜਣਾ, ਘੜਿਆਲ ਵਗੈਰਾ, ਇਹ ਸ਼ਬਦ ਹੈਗੇ ਆ ਜੁਦੇ ਜੁਦੇ, ਪਰ ਕਹਿੰਦੇ ਅਨਹਦ ਸ਼ਬਦ ਦੇ ਬਰਾਬਰ ਕੋਈ ਨਹੀਂ ਕਿਹਾ ਜਾ ਸਕਦਾ। ਸਤਿਗੁਰੂ ਜੀ ਕਿਰਪਾ ਕਰਕੇ ਜਿਹਨੂੰ ਇਹ ਅਨਹਦ ਨਾਦ ਸੁਣਾਉਂਦੇ ਆ, ਉਹ ਵਿਅਕਤੀ ਜਿਹੜਾ ਅਨ ਸ਼ਬਦ ਵਿੱਚ ਲਿਵ ਨੂੰ ਲਾਉਂਦਾ ਹੈ। ਨਿਜਰ ਅਪਾਰ ਧਾਰ ਤੁਲਨਾ ਅੰਮ੍ਰਿਤ ਰਸ ਅਪਿਓ ਪਿਆਵੇ ਜਾਹੇ ਤਾਂ ਹੀ ਮੈਂ ਸੁਣਾਵੇ। ਇਸ ਤਰ੍ਹਾਂ ਸ਼੍ਰੀ ਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਅਰਖੋਵਾਲ ਵਾਲੇ ਬਾਬੇ ਮਸਤਾਂ ਨੇ ਉਹਨਾਂ 'ਤੇ ਬੜੀ ਕਿਰਪਾ ਕੀਤੀ। ਕਹਿੰਦੇ ਮਹਾਰਾਜ ਆਪ ਜੀ ਬੜਾ ਕੀਰਤਨ ਕਰਿਆ ਕਰਦੇ ਸੀ, ਇਹ ਹੁਣ ਕਿਰਪਾ ਨਹੀਂ ਕਰਦੇ। ਕਹਿਣ ਲੱਗੇ ਹੁਣ ਅੰਦਰਲਾ ਕੀਰਤਨ ਹੀ ਨਹੀਂ ਸਾਂਭ ਹੁੰਦਾ। ਮਤਲਬ ਉਹਨਾਂ ਨੂੰ ਜਦੋਂ ਅੰਦਰੋਂ ਅਨਹਦ ਨਾਦ ਦਾ ਰਾਸ ਆ ਗਿਆ, ਉਸ ਆਨੰਦ 'ਚ ਲੀਨ ਹੋ ਜਾਂਦੇ। ਨਿਜਰ ਅਪਾਰ ਧਾਰ ਤੁਲਨ ਅੰਮ੍ਰਿਤ ਰਸ ਅਪਿਓ ਪਿਆਵੇ ਜਾਹੇ ਤਾਂ ਹੀ ਮੈਂ ਸਮਾਵੇ। ਨਿਜਰ ਜਿਹੜਾ ਇੱਕ ਰਸ ਔਰ ਅਵਿਰਲ ਧਾਰਾ, ਜਿਹਦੇ ਬਰਾਬਰ ਕੋਈ ਧਾਰਾ ਹੈ ਹੀ ਨਹੀਂ, ਉਹਦੇ ਵਾਂਗੂ ਅੰਮ੍ਰਿਤ ਦੀ ਜਿਹੜੀ ਅਪਾਰ ਧਾਰ, ਜਿਹਦਾ ਪਾਰਾਵਰ ਨਹੀਂ ਪੈ ਜਾਂਦਾ, ਬਾਕੀ ਧਾਰਾਂ ਤਾਂ ਟੁੱਟ ਜਾਂਦੀਆਂ, ਉਹਦੇ ਸਮਾਨ ਕਹਿੰਦੇ ਕੋਈ ਅੰਮ੍ਰਿਤ ਰਸ ਨਹੀਂ। ਉਹ ਅੰਮ੍ਰਿਤ ਕਿਰਪਾ ਕਰਕੇ ਜਿਹਨੂੰ ਪਲਾਉਂਦਾ, ਉਹ ਉਸੇ ਦੇ ਵਿੱਚ ਸਮਾਇਆ ਰਹਿੰਦਾ, ਉਹਦੇ 'ਚ ਲੀਨ ਹੋ ਜਾਂਦਾ। ਅੰਮ੍ਰਿਤ ਪੀਵੇ ਅੰਮ੍ਰਿਤ ਸੋਇਆ ਸੀ ਵਾਸਤਾ ਮਿਲ ਜਾਂਦੀ। ਗੁਰਸਿੱਖ ਸੰਖ ਮਿਲੇ ਬੀਸ ਇੱਕ ਈਸ ਈਸ ਇੱਤ ਅਤੇ ਉਲੰਘ ਉੱਤ ਜਾਏ ਠਹਿਰਾਵੇ। ਗੁਰਸਿੱਖ ਸੰਤ ਮਿਲੇ, ਕਹਿੰਦੇ ਜਦੋਂ ਸਤਿਗੁਰੂ ਜੀ ਦੇ ਨਾਲ ਸਿੱਖ ਨੂੰ ਮਿਲਾ, ਸਿੱਖ ਜਿਹੜਾ ਗੁਰੂ ਨਾਲ ਮਿਲਦਾ ਹਾਂਜੀ, ਸਿੱਖ ਨੂੰ ਆਪਣੀ ਮਨ ਮਰਜ਼ੀ ਦੇ ਅਨੁਸਾਰ ਪਰਖਦੇ ਆ, ਪੂਰਾ ਦੇਖਦੇ ਕਿ ਬਚਨ ਵਿੱਚ ਆ ਗਿਆ। ਜਿਸ ਵੇਲੇ ਸਿੱਖ ਗੁਰੂ ਦੀ ਪ੍ਰੀਖਿਆ 'ਚ ਪੂਰਾ ਉਤਰਦਾ ਆ, ਜਦੋਂ ਸਿੱਖ ਆਪਣੇ ਮਨ 'ਚ ਮੰਨੇ ਹਾਂਜੀ, ਫਿਰ ਉਹ ਗੁਰੂ ਦੇ ਪ੍ਰੇਮ ਦੇ ਪਰਚੇ 'ਚ ਪਰਚਦਾ, ਫਿਰ ਸਤਿਗੁਰਾਂ ਦੇ ਪਾਸੋਂ ਉਹ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਦਾ। ਉਸ ਵਕਤ ਇਹਨਾਂ ਦੋਹਾਂ ਦਾ, ਗੁਰੂ ਦੇ ਸਿੱਖ ਦਾ ਆਪਸ ਵਿੱਚ ਸੰਧੀ ਮੈਨੇ ਮਿਲਾਪ ਹੋ ਜਾਂਦਾ। ਇਸ ਅਵਸਥਾ 'ਤੇ ਪਹੁੰਚਣ ਨਾਲ ਫਿਰ ਇਹ ਜਿਹੜਾ ਰਿਸ਼ਤਾ ਪੱਕਾ ਹੋ ਜਾਂਦਾ। ਭਾਵ ਕੀ ਹੈ? ਗੁਰੂ ਦੇ ਸਿੱਖ ਦੇ ਮਨ ਮਿਲੇ, ਫਿਰ ਸੱਚੇ ਜੋੜ ਮਿਲੇ ਹੋ ਜਾਂਦੇ ਆ। ਇੱਕ ਤਾਂ ਦੁਨੀਆ ਦੇ ਇਕੱਠ ਨੂੰ ਜੋੜ ਮੇਲਾ ਕਹਿੰਦੇ ਆ, ਅਸਲੀ ਜੋੜ ਮੇਲਾ ਗੁਰੂ ਨਾਲ ਮਿਲ ਜਾਣਾ। ਹਾਂਜੀ, ਫਿਰ ਕਹਿੰਦੇ ਵੀ ਕਿ ਜਦੋਂ ਮੇਲੇ ਹੋ ਜਾਂਦੇ ਆ 20 ਅਤੇ ਇੱਕ 20 ਸੀ, ਉਹ ਆਦਮੀ ਜਿਹਦੀ ਸਾਰੀ ਮਾਲੀ ਹਾਲਤ 120 ਰੁਪਏ ਆ, ਭਾਵ ਬਹੁਤ ਵੱਡਾ ਗਰੀਬ ਆ। ਈਸ ਈਸ ਈਸ਼ਰਾਂ ਦਾ ਈਸ਼ਰ, ਧਨਵਾਨਾਂ ਦਾ ਧਨਵਾਨ, ਰਾਜਿਆਂ ਦਾ ਰਾਜਾ, ਜਿਹੜਾ ਪਰਮੇਸ਼ਰ ਆ। ਹਾਂਜੀ, ਅਤੇ ਇੱਕ ਈਸ ਈਸ ਉਹਦੇ ਨਾਲ ਭੇਦ ਹੋ ਕੇ, ਇੱਤ ਅਤੇ ਅਲੰਘ ਉੱਤ ਜਾਏ ਠਹਿਰਾਵੇ। ਫਿਰ ਇੱਤ ਮੈਨੇ ਇਹ ਲੋਕ ਆ, ਉੱਤ ਮੈਨੇ ਉਹ ਲੋਕ, ਭਾਵ ਕਿ ਪਰਲੋਕ। ਅਤੇ ਇਹ ਜਿਹੜੀ ਚਰਮ ਦ੍ਰਿਸ਼ਟੀ ਹੈ, ਹਾਂਜੀ, ਬਾਹਰਲੇ ਸਰੀਰਾਂ ਨੂੰ ਜਾਂ ਪਦਾਰਥਾਂ ਨੂੰ ਵੇਖਣ ਵਾਲੀ ਦ੍ਰਿਸ਼ਟੀ ਚਰਮ ਦ੍ਰਿਸ਼ਟੀ ਹੈ। ਦਿਵ ਦ੍ਰਿਸ਼ਟੀ ਹੈ ਉਹ ਹੈ ਜਿਹੜੀ ਨਜ਼ਰ ਦੇ ਨਾਲ ਇਹ ਸਾਰੀ ਰਚਨਾ 'ਚ ਆਪਾਂ ਪਰਮਾਤਮਾ ਨੂੰ ਦੇਖਦੇ ਹਾਂ। ਹਾਂਜੀ, ਗਿਆਨ ਦ੍ਰਿਸ਼ਟੀ ਹੈ, ਅਤੇ ਜਿਹੜਾ ਬੱਜਰ ਕਪਾਟ ਇਹ ਆਸਾ ਹੁੰਦੇ ਸਾਰੂਪੀ ਬੱਜਰ, ਇਹ ਸੱਤਾਂ ਧਾਤਾਂ ਦਾ ਜਿਵੇਂ ਬਣਿਆ ਆ ਮਜ਼ਬੂਤ, ਇਹਦੇ ਜਿਹੜੇ ਤਖਤੇ ਆ। ਹਾਂਜੀ, ਅਤੇ ਫਿਰ ਇਹ ਖੁੱਲ੍ਹਦੇ, ਭਾਵ ਇਹ ਪਾਠ ਚੱਕੇ ਜਾਂਦੇ, ਫਿਰ ਵਿਵਰਜਿਤ, ਐਂ ਫਿਰ ਭੁੱਲ ਜਾਂਦਾ ਸਾਰੀਆਂ ਗੱਲਾਂ। ਕਹਿੰਦੇ ਗੁਰੂ ਅਤੇ ਸਿੱਖ ਦੇ ਮੇਲ ਵਿੱਚ ਮਿਲਦਿਆਂ ਜਦੋਂ ਮਿਲਾਪ ਹੋ ਜਾਂਦਾ, ਇੱਕ ਗਰੀਬੜਾ ਜਿਹਾ ਜਿਹੜਾ ਜੀਵ ਆ, ਰਾਜਿਆਂ ਦਾ ਰਾਜਾ ਹੋ ਜਾਂਦਾ, ਭਾਵ ਕਿ ਇਸ ਲੋਕ ਨੂੰ ਲੰਘ ਕੇ ਉਸ ਲੋਕ ਪਰਲੋਕ ਵਿੱਚ ਜਾ ਕੇ ਟਿਕ ਜਾਂਦਾ। ਚਰਮ ਦ੍ਰਿਸ਼ਟ ਮੂੰਹ ਪੇਖਿਆ ਦਿਵ ਦ੍ਰਿਸ਼ਟ ਕਹਿ ਜਗਮਗ ਜੋਤ ਉਨਮਨੀ ਸੁਧ ਪਾਵੇ। ਫਿਰ ਇਹ ਜਿਹੜੇ ਬਾਹਰਲੇ ਪਦਾਰਥਾਂ ਨੂੰ ਦੇਖਣ ਵਾਲੀਆਂ ਅੱਖਾਂ ਆ, ਇਹਨਾਂ ਨੂੰ ਬੰਦ ਕਰ ਲੈਂਦਾ, ਇੱਧਰ ਰੁਚੀ ਨਹੀਂ ਰਹਿ ਜਾਂਦੀ, ਕਿਉਂਕਿ ਜਿੰਨਾ ਚਿਰ ਇਹਨਾਂ ਪਦਾਰਥਾਂ 'ਚ ਰੁਚੀ ਹੈ, ਫਿਰ ਅੱਖਾਂ ਉਹਦੇ ਨੂੰ ਦੇਖਣ ਦੌੜਦੀਆਂ, ਰੱਜਦੀਆਂ ਹੈ ਨਹੀਂ, ਚੰਚਲ ਹੁੰਦੀਆਂ, ਮਨ 'ਚ ਵਿਕਾਰ ਪੈਦਾ ਕਰਦੀਆਂ। ਜਿਹੜੀਆਂ ਅੰਦਰਲੀਆਂ ਗਿਆਨ ਵਿਰਾਗ ਦੀਆਂ ਅੱਖਾਂ, ਉਹਨਾਂ ਦੇ ਨਾਲ ਲੜ ਲੜ ਕਰਕੇ ਜਿਹੜੀ ਉਹ ਬਲ ਰਹੀ ਹੈ, ਬਿਨਾਂ ਤੇਲ ਬੱਤੀ ਦੇ ਜੋਤ ਜਗਦੀ ਹੈ, ਜਿਹੜੀ ਉਨਮਨੀ ਜੋਤ ਹੈ, ਉਹਦੀ ਸ਼ੁੱਧ ਖਬਰ ਨੂੰ ਪਾ ਲੈਂਦਾ ਹੈ। ਸੁਰਤ ਸੰਕੋਚਿਤ ਹੀ ਬਜਰ ਕਪਾਟ ਖੋਲ ਨਾਦ ਵੱਧ ਪਰੇ ਅਨਹਤ ਲਿਵਲਾਵੇ। ਫਿਰ ਜਿਹੜੀ ਸੁਰਤੀ ਹੈ, ਬਿਰਤੀ ਹੈ ਜਿਹੜੀ ਵਰਤਣ ਵਾਲੀ ਹੈ, ਸੁਰਤੀ ਹੈ ਮਤਲਬ ਸੁਣ ਕੇ ਸੁਣਨਾ, ਸੁਰਤਨਾਮੇ ਸੁਣਨੇ ਦਾ, ਸੁਰਤੀ ਬਿਰਤੀ ਦੋਹਾਂ ਨੂੰ ਸੰਸਾਰਕ ਵਿਹਾਰ ਵੱਲੋਂ ਸੁਕੋਚ ਲੈਂਦਾ। ਅਤੇ ਜਿਹੜੇ ਬੱਜਰ ਵਰਗੇ ਇਹ ਤਖਤ ਆਸਾ ਅਤੇ ਅੰਦੇਸ਼ਾ ਰੂਪੀ ਹੈ, ਦਰਵਾਜ਼ੇ ਖੁੱਲ੍ਹ ਜਾਂਦੇ ਆ। ਫਿਰ ਬਾਜੀਆਂ ਦੇ ਸ਼ਬਦ ਤੋਂ ਪਰੇ, ਹਾਂਜੀ, ਰਹਿਣ ਵਾਲਾ ਜਿਹੜਾ ਅਨਹਦ ਸ਼ਬਦ ਹੈ, ਉਹਦੇ 'ਚ ਲਿਵ ਲੱਗ ਜਾਂਦੀ ਹੈ। ਬਾਹਰਲਾ ਕੀਰਤਨ ਜਿਹੜਾ ਉਹ ਅੰਦਰਲੀ ਸਹਾਇਕ ਹੈ, ਇਹ ਨਹੀਂ ਕਿ ਉਹਦੀ ਕੀਮਤ ਨਹੀਂ, ਉਹਦੀ ਵੀ ਬਹੁਤ ਵੱਡੀ ਮਹਾਨਤਾ ਹੈ, ਕਿਉਂਕਿ ਜਿਵੇਂ ਹੁਣ ਬਾਹਰੋਂ ਦਵਾਈ ਖਾਣੇ ਰੋਗ ਅੰਦਰੋਂ ਦੂਰ ਹੁੰਦਾ, ਬਾਹਰੋਂ ਭੋਜਨ ਪਾਣੀ ਛਕਦੇ ਹਾਂ, ਭੁੱਖ ਪਿਆਸ ਮਿਟਦੀ ਹੈ। ਇਸੇ ਤਰ੍ਹਾਂ ਟਿਊਬਵੈੱਲ ਬੋਰ ਕਰਦੇ ਹਾਂ, ਬਾਹਰੋਂ ਪਾਣੀ ਪਾਉਂਦੇ ਆ, ਫਿਰ ਅੰਦਰੋਂ ਕੱਢਣ ਸਹਾਇਤਾ ਮਿਲਦੀ ਹੈ। ਬਾਹਰੋਂ ਅੰਮ੍ਰਿਤ ਪੀਂਦੇ ਹਾਂ ਅੰਦਰੋਂ ਅੰਮ੍ਰਿਤ ਜਾਗਰਤ ਕਰਨ ਲਈ, ਇਸ ਤਰ੍ਹਾਂ ਬਾਹਰੋਂ ਜਿਹੜਾ ਕਥਾ ਕੀਰਤਨ ਆ, ਇਹ ਵੀ ਅੰਦਰ ਦੇ ਰਸ ਨੂੰ ਜਿਵਾਉਣ ਦਾ ਇੱਕ ਸਾਧਨ ਹੈਗਾ। ਬਚਨ ਬਵਰਜਿਤ ਅਨਰਸ ਰਹਿਤ ਹੋਏ ਨਿਜਰ ਅਪਾਰ ਤਾਰ ਅਪਿਓ ਪਿਆਵੇ। ਫਿਰ ਜਿਹੜੇ ਸੰਸਾਰ ਦੇ ਬਚਨ ਨੂੰ ਭੁੱਲ ਜਾਂਦੇ ਆ, ਇਹ ਜਿਹੜਾ ਮਨ ਆ, ਹੋਰ ਜਿੰਨੇ ਵੀ ਰਸ ਕਸ ਆ, ਇਹਨਾਂ ਤੋਂ ਰਹਿਤ ਹੋ ਜਾਂਦਾ, ਔਰ ਇੱਕ ਰਸ ਜਿਹੜਾ ਆਤਮਾ ਦਾ, ਹਾਂਜੀ, ਅਤੇ ਇੱਕ ਰਸ ਹੋ ਰਹੀ ਜਿਹੜੀ, ਹਾਂਜੀ, ਅਪਰ ਅਪਾਰ ਧਾਰਾ ਰੂਪ ਅੰਮ੍ਰਿਤ ਨੂੰ ਇਹ ਪੀਣ ਲੱਗ ਜਾਂਦਾ। ਜੌਲੋ ਅਨਰਸ ਬਸ ਤੌਲੋ ਨਹੀਂ ਪ੍ਰੇਮ ਰਸ, ਜੌਲੋ ਆਨ ਧਿਆਨ ਆਪਾ ਆਪ ਨਹੀਂ ਦੇਖੀ ਹੈ। ਅਨਰਸ ਮੈਨੇ ਜਿਹੜੇ ਦਵੈਤ ਦੇ ਰਸ ਆ, ਦੁਨਿਆਵੀ ਪਦਾਰਥਾਂ ਦੇ ਸਵਾਦ, ਬਾਦ ਨਮ ਬਾਜਿਆਂ ਦਾ ਅੰਤਰਗਤ ਮੈਨੇ ਹੈ, ਜਿਹੜੀ ਅੰਦਰ ਗਤੀ ਹੋ ਰਹੀ, ਅੰਦਰਲੀ ਹਾਲਤ ਹੈ, ਅੰਤਹਿਕਰਨ। ਔਰ ਫਿਰ ਅੱਗੇ
ਜੋਲੋ ਅਨਰਸ ਬਸ ਤੋਲੋ ਨਹੀਂ ਪ੍ਰੇਮ ਰਸ ਜੋਲੋ ਆਨ ਧਿਆਨ ਆਪਾ ਆਪ ਨਹੀਂ ਦੇਖੀ ਹੈ। ਫਿਰ ਉਹਦੇ ਮਿਲਣ ਭੇਖੀਏ ਮੈਨੇ ਹੈਗਾ ਜਿਹੜੇ ਭੇਖ ਆ ਦੁਨੀਆਂ ਦੇ ਅਤੇ ਮੇਕ ਨਾ ਮਿਲਣ ਦਾ। ਭਾਈ ਸਾਹਿਬ ਕਹਿੰਦੇ ਜਦੋਂ ਤੱਕ ਮਨ ਇਹ ਜਿਹੜੇ ਦੁਨਿਆਵੀ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਵੱਸ ਹੋਇਆ ਉਦੋਂ ਤੱਕ ਇਹ ਜਿਹੜਾ ਪ੍ਰੇਮ ਦਾ ਸਵਾਦ ਆ ਪਰਮੇਸ਼ਰ ਦਾ ਇਹਨੂੰ ਨਹੀਂ ਲੈ ਸਕਦਾ। ਦੁਨਿਆਵੀ ਪ੍ਰੀਤੀਆਂ ਨਾਲ ਟੁੱਟੂਗਾ ਅਤੇ ਉਹਦਾ ਪਿਆਰ ਪੈਦਾ ਹੋਊ। ਜਦ ਦੂਜਿਆਂ ਨੂੰ ਭਾਵ ਜਿਹੜੀਆਂ ਅਨਾਤਮਾ ਝੂਠੀਆਂ ਵਸਤੂ ਉਹਨਾਂ ਦਾ ਧਿਆਨ ਧਰਦਾ ਉਦੋਂ ਤੱਕ ਇਹ ਆਪਣੀ ਆਤਮਾ ਨੂੰ ਨਹੀਂ ਵੇਖ ਸਕਦਾ। ਜੋ ਲੋ ਆਨ ਗਿਆਨ ਤੋ ਲੋ ਨਾ ਅਧਿਆਤਮ ਗਿਆਨ ਜੋ ਲੋ ਨਾਦ ਵਾਦ ਨਾ ਅਨਾਦ ਵਸਿੱਖੀ। ਭਾਈ ਸਾਹਿਬ ਕਹਿੰਦੇ ਜਿੰਨਾ ਚਿਰ ਹੋਰ ਦੁਨੀਆ ਦੇ ਗਿਆਨਾਂ 'ਚ ਲੱਗਿਆ ਕਿਤਾਬੀ ਗਿਆਨ ਹੈ ਉਦੋਂ ਤੱਕ ਇਹ ਜਿਹੜਾ ਜੀਵ ਆ ਇਹਨੂੰ ਆਤਮਾ ਦਾ ਆਸਰਾ ਆਪਣੇ ਸਰੂਪ ਪਰਮਾਤਮਾ ਦਾ ਗਿਆਨ ਨਹੀਂ ਹੁੰਦਾ। ਜਦੋਂ ਤੱਕ ਮਨ ਬਾਹਰਲੇ ਬਾਜਿਆਂ ਦੇ ਸ਼ਬਦ ਸੁਣਨ ਦਾ ਸ਼ੌਕੀਨ ਆ ਉਦੋਂ ਤੱਕ ਇਹਨੂੰ ਜਿਹੜਾ ਅਨਹਦ ਸ਼ਬਦ ਦਾ ਵਿਸ਼ੇਸ਼ ਰੂਪ ਹੈ ਰਸ ਹਾਂਜੀ ਉਹ ਪ੍ਰਤੱਖ ਪ੍ਰਾਪਤ ਨਹੀਂ ਹੁੰਦਾ। ਜੋ ਲੋ ਅਹੰਗ ਬੁੱਧ ਸ਼ੁੱਧ ਹੋਏ ਨਾ ਅੰਤਰਗਤ ਜੋ ਲੋ ਨਾ ਲਿਖਾਵੇ ਤੋ ਲੋ ਅਲਖ ਨਾ ਲਿਖੀਏ। ਭਾਈ ਸਾਹਿਬ ਜੀ ਦੱਸਦੇ ਜਦੋਂ ਤੱਕ ਮਨ ਵਿੱਚ ਹੰਕਾਰ ਵਾਲੀ ਬੁੱਧੀ ਹੈ ਉਦੋਂ ਤੱਕ ਜਿਹੜਾ ਅੰਤਸ਼ਕਰਨ ਮਨ ਸ਼ੁੱਧ ਨਹੀਂ ਹੁੰਦਾ। ਜਦੋਂ ਤੱਕ ਹਾਂਜੀ ਗੁਰੂ ਇਹ ਗੱਲ ਨਹੀਂ ਜਣਾਉਂਦਾ ਉਦੋਂ ਤੱਕ ਸਿੱਖ ਜਿਹੜਾ ਅਲੱਖ ਨਾ ਲਿਖਿਆ ਵਾਲਾ ਪਰਮਾਤਮਾ ਨੂੰ ਨਹੀਂ ਜਾਣ ਸਕਦਾ। ਸਤ ਰੂਪ ਸਤ ਨਾਮ ਸਤਿਗੁਰ ਗਿਆਨ ਧਿਆਨ ਏਕ ਹੀ ਅਨੇਕ ਮੇਕ ਏਕ ਏਕ ਭੇਖੀਏ। ਕਹਿੰਦੇ ਜਿਹੜਾ ਪਰਮਾਤਮਾ ਦਾ ਰੂਪ ਸੱਤ ਹੈ ਉਹਦਾ ਨਾਮ ਵੀ ਸੱਤ ਹੈ। ਸਤਿਗੁਰੂ ਜੀ ਨੇ ਉਹਦਾ ਗਿਆਨ ਕਰਾਇਆ ਗੁਰੂ ਬਿਨਾਂ ਕੋਈ ਕਰਾ ਨਹੀਂ ਸਕਦਾ। ਉਹ ਏਕ ਹੀ ਅਨੇਕਾਂ ਦੇ ਵਿੱਚ ਮੇਕਵੇਂ ਨੇ ਮਿਲਿਆ ਹੋਇਆ ਔਰ ਸਤਿਗੁਰਾਂ ਨੇ ਉਹਦਾ ਧਿਆਨ ਇਹ ਧਰਾਇਆ ਕਿ ਅਨੇਕਾਂ ਜਿਹੜੇ ਮਿਲੇ ਹੋਏ ਦਾ ਇੱਕੋ ਇੱਕ ਭੇਸ ਰੂਪ ਆ ਹੈਂ ਉਹ ਸਾਰਿਆਂ ਵਿੱਚ ਆਤਮਾ ਜੋਤੀ ਕਰਕੇ ਇੱਕੋ ਆ ਸਰੀਰਾਂ ਰੂਪੀ ਪਰਾਵੇ ਕਹਿੰਦੇ ਹਾਂ ਆਤਮਾ ਇੱਕੋ ਹੀ ਆ। ਭਾਵੇ ਦੱਸਦੇ ਆ ਕਿ ਇਹ ਰਸ ਛੱਡ ਹੈ ਉਹ ਰਸ ਆਵਾ ਉਹ ਰਸ ਆਵਾ ਤਾਂ ਇਹ ਰਸ ਨਹੀਂ ਭਾਵ ਵਾਲੀ ਅਵਸਥਾ। ਜਦੋਂ ਉਹ ਰਸ ਆ ਜਾਏ ਫਿਰ ਜਿਵੇਂ ਸੋਨੇ ਦੇ ਅਨੇਕਾਂ ਗਹਿਣੇ ਬਣਦੇ ਸਾਰਿਆਂ ਗਹਿਣਿਆਂ ਵਿੱਚ ਸੋਨਾ ਹੀ ਨਜ਼ਰ ਆਉਂਦਾ ਇਸ ਤਰ੍ਹਾਂ ਉਸ ਇੱਕ ਤੋਂ ਅਨੇਕਾਂ ਰੂਪਾਂ ਵਾਲਾ ਸੰਸਾਰ ਹੋਇਆ ਪਰ ਉਹ ਇਹਨਾਂ ਅਨੇਕਾਂ ਵਿੱਚ ਮਿਲਿਆ ਹੋਇਆ ਜਿਵੇਂ ਹਾਂਜੀ ਕੜਾ ਆ ਅਤੇ ਛੱਲਾ ਆ ਮੁੰਦੀ ਹੈ ਭਾਵੇਂ ਸ਼ਕਲਾਂ ਕੋਈ ਹੈ ਸੋਨਾ ਇੱਕ ਰੂਪ ਵਾਲਾ ਹੀ ਰਹਿੰਦਾ ਹਾਂਜੀ ਉਹ 'ਚ ਕੋਈ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਭਾਵੇਂ ਉਹਨਾਂ 84 ਲੱਖ ਜੂਨਾਂ 'ਚ ਕਈ ਰੂਪ ਧਾਰੇ ਆ ਅਨੇਕਾਂ 'ਚ ਵੀ ਹੁੰਦਾ ਹੋਇਆ ਉਹ ਆਤਮਾ ਰੂਪ ਕਰਕੇ ਇੱਕੋ ਹੀ ਆ। ਨਾਨਾ ਮਿਸ਼ਟਾਨ ਪਾਨ ਬਹੁ ਬਿੰਜ ਨਾਦ ਅਸਾਦ ਸੀਚਿਤ ਸਰਬ ਰਸ ਰਸ ਨਾ ਕਹਾਵੇ। ਮਿਸ਼ਟਾਨ ਤੋਂ ਮਤਲਬ ਮਿੱਠਾ ਪਾਨ ਦਾ ਮਤਲਬ ਆ ਅਨੁਪਾਨ ਪਾਨ ਪੀਣਾ ਬਿੰਜਨ ਆਦਿ ਜਿਹੜੇ ਭੋਜਨ ਆ 36 ਪ੍ਰਕਾਰ ਦੇ ਹਾਂਜੀ ਜੁਦੇ ਜੁਦੇ ਅਨੇਕਾਂ ਮਿੱਠੇ ਖਾਣ ਪੀਣ ਵਾਲੇ ਪਦਾਰਥ ਹਨ ਬਹੁਤ ਜਿਹੜੇ ਸਬਜ਼ੀਆਂ ਭਾਜੀਆਂ ਸਲੂਣੇ ਅਲੂਣੇ ਸਾਰਿਆਂ ਰਸਾਂ ਦੇ ਵਿੱਚ ਸਿੰਚਨ ਸਮੇਟਣ ਵਾਲੀ ਸ਼ਕਤੀ ਜਿਹੜੀ ਹੈ ਉਹ ਰਸਨਾ ਹੀ ਕਹਾਉਂਦੀ ਹੈ ਕਿਉਂਕਿ ਰਸਨਾ ਤੋਂ ਬਿਨਾਂ ਕਿਸੇ ਪਦਾਰਥ ਦੇ ਰਸ ਦਾ ਗਿਆਨ ਹੋ ਨਹੀਂ ਸਕਦਾ। ਉਹ ਹੀ ਦੱਸੂਗੇ ਲੂਣ ਵਾਲਾ ਆ ਮਿੱਠੇ ਵਾਲਾ ਆ ਹਾਂਜੀ ਹੁਣ ਰਸਨਾ ਤੋਂ ਬਿਨਾਂ ਤੈਨੂੰ ਦੱਸਿਆ ਨਹੀਂ ਜਾ ਸਕਦਾ। ਦ੍ਰਿਸ਼ਟ ਦਰਸਰ ਸ਼ਬਦ ਸੁਰਤ ਲਿਵ ਗਿਆਨ ਧਿਆਨ ਸਿਮਰਨ ਅੰਮ੍ਰਿਤ ਵਡਾਈ ਹੈ। ਜਿਹੜੀ ਦਰਸ਼ਨ ਦੇਖਣ ਵਾਲੀ ਦ੍ਰਿਸ਼ਟੀ ਨਜ਼ਰ ਆਖਿਆ ਸ਼ਬਦ ਸੁਣਨ ਵਾਲੀ ਸੁਰਤ ਸਰੋਤ ਸੁਣਨੀ ਸ਼ਕਤੀ ਕੀ ਹੈ ਕੰਨ ਕਹਾਉਂਦੀ ਹੈ। ਵੇਦਾਂ ਨੂੰ ਤਾਂ ਹੀ ਸ਼ੁਰਤੀਆਂ ਕਹਿੰਦੇ ਉਹ ਕੰਨਾਂ ਨਾਲ ਸੁਣੇ ਹੋਏ ਗਿਆਨ ਦਾ ਨਾਮ ਸ਼ੁਰਤੀਆਂ ਦਾ ਗਿਆਨ ਹੈ। ਅਤੇ ਦ੍ਰਿਸ਼ਟ ਦਰਸਰ ਸ਼ਬਦ ਸੁਰਤ ਲਿਵ ਗਿਆਨ ਧਿਆਨ ਸਿਮਰਨ ਅੰਮ੍ਰਿਤ ਵਡਾਈ ਹੈ। ਫਿਰ ਦਰਸ਼ਨ ਦੇਖਣ ਵਾਲੀ ਜਿਹੜੀ ਨਜ਼ਰ ਅੱਖ ਸ਼ਬਦ ਸੁਣ ਸੁਰਤ ਸਰੋਤ ਸੁਣਨ ਵਾਲੀ ਸ਼ਕਤੀ ਕੰਨ ਕਹਾਉਂਦੀ ਕੰਨਾਂ ਬਿਨਾਂ ਕਿਵੇਂ ਸੁਣੇਗਾ। ਇਸ ਵਾਸਤੇ ਲਿਵ ਹਾਂਜੀ ਸ਼ਕਤੀ ਨੂੰ ਗਿਆਨ ਹਾਂਜੀ ਅਤੇ ਧਿਆਨ ਅਤੇ ਸਿਮਰਨ ਆਦਿਕ ਜਿਹੜੀ ਅੰਮ੍ਰਿਤ ਜਿਹਦੀ ਮਿਤ ਨਹੀਂ ਭਾਈ ਵਡਿਆਈ ਮਿਲੀ ਹੋਈ ਅਥਵਾ ਜੀਵ ਨੂੰ ਰਸ ਲੈਣ ਤੋਂ ਬਿਨਾਂ ਸਿਮਰਕਾਂ ਦੀ ਮਹਾਨ ਵਡਿਆਈ ਮਿਲੀ, ਅੱਖਾਂ ਨੂੰ ਦਰਸ਼ਨ ਤੋਂ ਬਿਨਾਂ ਰੂਪ ਰੰਗ ਦੇ ਗਿਆਨ ਧਿਆਨ ਦੀ ਅਮਿਤ ਵਡਿਆਈ ਮਿਲੀ, ਨੱਕ ਨੂੰ ਦੁਰਗੰਧੀ ਸੁਗੰਧੀ ਰੂਪ ਗਿਆਨ ਹੈਂਜੀ ਧਿਆਨ ਦੀ ਮਹਾਨ ਵਡਿਆਈ ਮਿਲੀ ਹੈ। ਹਰ ਇੱਕ ਇੰਦਰੀਏ ਨੂੰ ਆਪੋ ਆਪਣਾ ਗਿਆਨ ਹੈ, ਜਿਹੜੀਆਂ ਗਿਆਨ ਇੰਦਰੀਆਂ ਸਗਲ ਸੁਗੰਧ ਅਸਪਰਸ ਔਰ ਰਾਗਨਾਦ ਬੁੱਧ ਬਲ ਬਚਨ ਵਿਵੇਕ ਟੇਕ ਪਾਈ ਹੈ। ਰਾਗ ਅਤੇ ਨਾਦ, ਰਾਗਨਾਦ ਪ੍ਰੇਮ ਦਾ, ਨਾਦ ਨਾਮ ਸ਼ਬਦ ਦਾ, ਬੋਲਣ ਦੀ ਜਿਹੜੀ ਆਵਾਜ਼ ਹੈ ਉਹ ਬੁੱਧੀ ਦੇ ਜ਼ੋਰ ਔਰ ਵਿਚਾਰ ਇਹਨਾਂ ਸਾਰਿਆਂ ਨੂੰ ਸ਼ਕਤੀ ਦੀ ਓਟ ਪਾਈ ਅਥਵਾ ਉਹੀ ਸ਼ਕਤੀ ਰਾਗ ਨਾਦ ਬੁੱਧੀ ਵੱਲ ਜਿਹੜੀ ਉਹ ਵਿਵੇਕ ਕਹਾਉਂਦੀ। ਪਰ ਆਪ ਉਹ ਸਾਰੀਆਂ ਸੁਰਤਾਂ ਤੋਂ ਅਸਪਰਸ ਹੈ ਅਥਵਾ ਕਿ ਉਹ ਚੇਤਨ ਸ਼ਕਤੀ ਅੱਖ ਨੱਕ ਕੰਨ ਰਾਗ ਨਾਦ ਬੁੱਧੀ ਵੱਲ ਵਿਵੇਕ ਆਦਿਕਾਂ ਨਾਮਾਂ ਵਾਲੀ ਹੋ ਕੇ ਸਾਰਿਆਂ ਤੋਂ ਸੰਗਿਆ, ਸਾਰੀਆਂ ਸ਼ਕਲਾਂ ਵਾਲੀ ਹੋ ਕੇ ਕਿਸੇ ਨਾਲੋਂ ਲਪਾਏ ਮਾਨ ਨਹੀਂ ਹੁੰਦੀ। ਸੱਤਾ ਤਾਂ ਦੇ ਰਹੀ ਹੈ ਆਪ ਨਿਰਲੇਪ ਹੈ। ਗੁਰਮੁਖ ਸਤਨਾਮ ਸਿਮਰਤ ਸਫਲ ਹੋਏ ਬੋਲਤ ਮਧੁਰ ਧੁਨ ਸੁਣ ਸੁਖਦਾਈ। ਭਾਈ ਸਾਹਿਬ ਜੀ ਕਥਨ ਕਰਦੇ ਆ ਗੁਰੂ ਦੀ ਸ਼ਿਕਸ਼ਾ ਨੂੰ ਲੈ ਕੇ ਹੈਂਜੀ ਸਤਨਾਮ ਦਾ ਸਿਮਰਨ ਕਰਦੇ ਹਾਂ। ਜਿਸ ਤਰ੍ਹਾਂ ਕਹਿੰਦੇ ਮਿੱਠਾ ਬੋਲਦੀ ਹੈ ਜਿਹੜੀ ਧੁਨ ਆਵਾਜ਼ ਸੁਣਨ ਵਾਲੇ ਨੂੰ ਬੜੀ ਸੁੱਖ ਦੇਣ ਵਾਲੀ, ਉਹ ਚੇਤਨ ਸ਼ਕਤੀ ਸਫਲ ਹੋਈ। ਭਾਵੇ ਕਿ ਇੱਕੋ ਚੇਤਨ ਸ਼ਕਤੀ ਅਨੇਕਾਂ ਕੰਮਾਂ ਨੂੰ ਕਰਕੇ ਅਨੇਕਾਂ ਰੂਪ ਧਾਰ ਲੈਂਦੀ, ਏਕਾਂ ਨਾਮਾਂ ਸ਼ਕਲਾਂ ਨੂੰ ਧਾਰ ਕੇ ਕਿਸੇ ਸ਼ਕਲ ਸੁਰਤ ਬੱਝੀ ਨਹੀਂ ਰਹਿੰਦੀ, ਸਾਰਿਆਂ ਤੋਂ ਨਿਆਰੀ ਵੀ ਰਹਿੰਦੀ। ਇਸ ਦਿਨ ਜਦ ਗੁਰੂ ਦੀ ਸਿੱਖਿਆ ਲੈ ਕੇ ਨਾਮ ਜਪ ਦੀ ਮਿੱਠਾ ਬੋਲਦੀ ਹੈ, ਮਿੱਠਾ ਵੀ ਉਹ ਬੋਲਦੀ ਹੈ, ਸੁਣਨ ਵਾਲੇ ਨੂੰ ਸੁਖਦਾਈ ਮਲੂਮ ਹੁੰਦੀ ਹੈ। ਇਸ ਵਾਸਤੇ ਉਹਦਾ ਜਿਹੜਾ ਜਨਮ ਆ ਉਹ ਸਫਲਾ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ।